ਤਨ ਤਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸ੍ਰੀ ਰਾਗ ਦੇ ਵਿੱਚ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ਿਸ਼ ਕਰ ਰਹੇ ਨੇ। ਸ੍ਰੀ ਰਾਗ ਮਹੱਲਾ ਤੀਜਾ। ਜਿਨੀ ਇੱਕ ਮਨ ਨਾਮ ਤੇ ਆਇਆ ਗੁਰਮਤੀ ਵਿਚਾਰ, ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਦੀ ਸਿੱਖਿਆ ਲਈ ਹੈ ਪਹਿਲਾਂ ਅਤੇ ਗੁਰੂ ਸਿੱਖਿਆ ਦੇ ਵਿਚਾਰ ਅਨੁਸਾਰ ਇੱਕ ਮਨ ਹੋ ਕੇ ਵਾਹਿਗੁਰੂ ਦਾ ਸਿਮਰਨ ਕੀਤਾ ਹੈ, ਵਾਹਿਗੁਰੂ ਨੂੰ ਦਿਲ ਦੀ ਭਾਵਨਾ ਨਾਲ ਅੰਦਰੋਂ ਧਿਆਇਆ ਹੈ, ਤਿਨਕੇ ਮੁਖ ਸਦੇ ਉਜਲੇ ਤਿਤ ਸੱਚੇ ਦਰਬਾਰ। ਉਹ ਸੱਚੇ ਵਾਹਿਗੁਰੂ ਦੇ ਦਰਬਾਰ ਚ ਉਹਨਾਂ ਦੇ ਮੁੱਖ ਹਮੇਸ਼ਾ ਹੀ ਉਜਲੇ ਹੋ ਜਾਂਦੇ ਨੇ, ਪ੍ਰਕਾਸ਼ਮਈ ਹੋ ਜਾਂਦੇ ਨੇ। ਨਾਨਕ ਦੇ ਮੁੱਖ ਉਜਲੇ ਤਿਤ ਸੱਚੇ ਦਰਬਾਰ, ਇਹ ਆਸਾ ਦੀ ਵਾਰ ਚ ਆਇਆ ਹੈ। ਨਾਨਕ ਮਹਾਰਾਜ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ, ਨਾਨਕ ਤੇ ਮੁੱਖ ਉਜਲੇ ਕੀਤੀ ਛੁੱਟੀ ਨਾਲ। ਜਪਜੀ ਸਾਹਿਬ ਦੇ ਵਿੱਚ ਤੀਜੇ ਪਾਤਸ਼ਾਹ ਨੇ ਬਚਨ ਕੀਤਾ, ਤਿਨਕੇ ਮੁੱਖ ਸਦ ਉਜਲੇ ਤਿਤ ਸੱਚੇ ਦਰਬਾਰ। ਓਏ ਅੰਮ੍ਰਿਤ ਪੀਵ ਹੈ ਸਦਾ ਸਦਾ ਸੱਚੇ ਨਾਮ ਪਿਆਰ। ਉਹ ਰੱਬ ਦੇ ਪਿਆਰੇ ਸੱਚੇ ਨਾਮ ਦੇ ਵਿੱਚ ਪਿਆਰ ਕਰਦੇ ਨੇ, ਨਾਮ ਨੂੰ ਪਿਆਰ ਕਰਦੇ ਨੇ ਅਤੇ ਹਰ ਰੋਜ਼ ਸਦਾ ਤੋਂ ਭਾਵ ਨਿੱਤ ਰੂਪ ਜੋ ਪਰਮਾਤਮਾ ਹੈ ਉਹਦੇ ਨਿੱਤ ਹੀ ਆਨੰਦ ਰੂਪ ਗੁਣਾਂ ਨੂੰ ਗਾਇਨ ਕਰਦੇ ਨੇ ਰੱਬ ਦੇ ਪਿਆਰੇ। ਭਾਈ ਰੇ ਗੁਰਮੁਖ ਸਦਾ ਪਤ ਹੋਏ। ਮਹਾਰਾਜ ਕਹਿੰਦੇ ਨੇ ਗੁਰਮੁਖਾਂ ਦੀ ਭਾਈ ਸਦਾ ਹੀ ਪਤ ਹੁੰਦੀ, ਇੱਜ਼ਤ ਰੱਖਦਾ ਵਾਹਿਗੁਰੂ ਪਰਮੇਸ਼ਰ। ਹਰ ਹਰ ਸਦਾ ਤੇ ਆਈ ਹੈ ਮਲ ਹਉ ਮੈਂ ਕੱਢੈ ਧੋਏ ਰਹਾਉ। ਧਿਆਈ ਹੈ ਵਾਹਿਗੁਰੂ ਨੂੰ ਹਮੇਸ਼ਾ ਹੀ ਧਿਆਉਣਾ ਕਰੀਏ ਆਪਾਂ। ਜੇ ਵਾਹਿਗੁਰੂ ਨੂੰ ਹਮੇਸ਼ਾ ਹੀ ਵਾਹਿਗੁਰੂ ਨੂੰ ਧਿਆਉਂਦੇ ਰਹੀਏ ਵਾਹਿਗੁਰੂ ਵਾਹਿਗੁਰੂ, ਤਾਂ ਸਤਿਗੁਰੂ ਕਹਿੰਦੇ ਨੇ ਜਿਹੜੀ ਮਲ ਹੈ ਹਉਮੈ ਦੀ, ਵਿਕਾਰਾਂ ਦੀ, ਮੈਲ ਤਾਂ ਮੈਲ ਹੀ ਹੈ, ਜਦੋਂ ਇੱਕ ਮੈਲ ਆ ਗਈ ਤਾਂ ਸਾਰੀਆਂ ਹੀ ਮੈਲਾਂ ਇਕੱਠੀਆਂ ਹੋ ਜਾਂਦੀਆਂ ਨੇ। ਫਿਰ ਵੱਡੀ ਮੈਲ ਹੈ ਹੰਗਤਾ ਮਮਤਾ ਦੀ, ਮਹਾਰਾਜ ਕਹਿੰਦੇ ਇਹਨੂੰ ਫਿਰ ਨਾਮ ਹੀ ਧੋਂਦਾ। ਸੂਖਮ ਹੈ ਹਉਮੈ ਦੀ ਮੈਲ, ਸੂਖਮ ਹੈ ਨਾਮ, ਸੂਖਮ ਨਾਮ ਨੇ ਸੂਖਮ ਮੈਲ ਹਉਮੈ ਦੀ ਕੱਟਣੀ ਹੈ। ਰਹਾਉ ਵਿਸ਼ਰਾਮ ਦੇ ਕੇ ਆਪ ਫਰਮਾਉਂਦੇ ਨੇ, ਮਨਮੁਖ ਨਾਮ ਨਾ ਜਾਣਨੀ ਵਿਣ ਆਵੈ ਪਤ ਜਾਏ। ਮਨਮੁਖ ਲੋਕ ਜਿਹੜੇ ਨੇ ਉਹ ਨਾਮ ਨੂੰ ਨਹੀਂ ਜਾਣਦੇ, ਨਾਮ ਬਾਰੇ ਵਾਕਫ ਹੀ ਨਹੀਂ ਹੈ ਕਿ ਨਾਮ ਜਪਣ ਨਾਲ ਕੀ ਫਾਇਦਾ ਹੈ, ਸੁਣਨਾ ਮੰਨਣਾ ਕਮਾਉਣਾ, ਉਹ ਨਾਮ ਦਾ ਸਿਮਰਨ ਕਰਨਾ ਜਾਣਦੇ ਹੀ ਨਹੀਂ। ਕਿਉਂਕਿ ਵਿਣ ਆਵੈ ਪਤ ਜਾਏ, ਨਾਮ ਤੋਂ ਬਿਨਾਂ ਜਿਹੜੀ ਬੰਦੇ ਦੀ ਇੱਜ਼ਤ ਹੈ ਉਹ ਆਪਣੀ ਇੱਜ਼ਤ ਖਰਾਬ ਕਰਕੇ ਹੀ ਸੰਸਾਰ ਚੋਂ ਚਲੇ ਜਾਂਦੇ ਨੇ। ਸ਼ਬਦ ਹੈ ਸਾਧਨਾ ਲਾਇਓ ਲਾਗੇ ਦੂਜੈ ਪਾਏ, ਕਿਉਂਕਿ ਉਹਨਾਂ ਨੂੰ ਸ਼ਬਦ ਦਾ ਜਿਹੜਾ ਸਵਾਦ ਹੈ ਆਨੰਦ ਹੈ ਉਹ ਨਹੀਂ ਆਇਆ। ਉਹ ਕਿਸ ਕਰਕੇ ਨਹੀਂ ਆਇਆ? ਸਤਿਗੁਰੂ ਕਹਿੰਦੇ ਕਿਉਂਕਿ ਉਹ ਦਵੈਸ਼ ਵਿੱਚ ਲੱਗਦੇ ਨੇ, ਅਸਲ ਵਿੱਚ ਦੂਈ ਵਿੱਚ ਉਹਨਾਂ ਦੇ ਮਨ ਦੇ ਅੰਦਰ ਉਹ ਜਿਹੜੀ ਪਤਲੀ ਤੈਅ ਹੈ ਅੰਦਰ ਇੱਕ ਦਵੈਸ਼ ਦੀ, ਈਰਖਾ ਦੀ, ਨਫ਼ਰਤ ਦੀ, ਹਰੇਕ ਨਾਲ ਈਰਖਾ ਕਰਨੀ, ਨਫ਼ਰਤ ਕਰਨੀ। ਸਤਿਗੁਰੂ ਕਹਿੰਦੇ ਨੇ ਪਰਮੇਸ਼ਰ ਦਾ ਨਾਮ ਹੁਣ ਤਾਂ ਜਪਿਆ ਜਾ ਸਕਦਾ ਜੇ ਆਪਾਂ ਸਰਬ ਵਿਆਪਕ ਪਰਮਾਤਮਾ ਵਰਗੇ ਹੀ ਬਣ ਜਾਈਏ। ਵਿਚਾਰ ਕੇ ਦੇਖੀਏ ਕਿ ਵਾਹਿਗੁਰੂ ਕਿਸੇ ਨਾਲ ਵੀ ਨਫ਼ਰਤ ਨਹੀਂ ਕਰਦੇ, ਪਰਮਾਤਮਾ ਦਵੈਸ਼ ਤੋਂ ਰਹਿਤ ਨੇ, ਪਰਮਾਤਮਾ ਵਿਸ਼ਿਆਂ ਤੋਂ ਰਹਿਤ ਨੇ। ਭਗਤ ਕਬੀਰ ਜੀ ਕਹਿੰਦੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਹੁਣ ਉਹ ਜੇ ਬਣਨਾ ਪੈਂਦਾ, ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਹੇ। ਪਰ ਜਿਹੜੇ ਗਲਤ ਲੋਕ ਨੇ, ਮਨਮੁਖ ਲੋਕ ਨੇ, ਵਿਸਟਾ ਕੇ ਕੀੜੇ ਪਵੈ ਵਿੱਚ ਵਿਸਟਾ ਸੇ ਵਿਸਟਾ ਮਾਹੇ ਸਮਾਏ। ਮਨਮੁਖ ਜਿਹੜੇ ਪਿੱਛੇ ਵੀ ਗੰਦਗੀ ਦੇ ਕੀੜੇ ਹੀ ਸਨ, ਹੁਣ ਫੇਰ ਵਿਸ਼ਿਆਂ ਰੂਪੀ ਜਾਂ ਮੰਦ ਕਰਮਾਂ ਦੇ ਕਰਨੇ ਰੂਪ ਵਿਸਟਾ ਚ ਪੈ ਰਹੇ ਨੇ, ਉਹੀ ਮਨਮੁਖ ਅੰਤ ਨੂੰ ਮਰ ਕੇ ਨਰਕਾਂ ਰੂਪ ਗੰਦਗੀ ਚ ਫੇਰ ਸਮਾ ਜਾਂਦੇ ਨੇ। ਉਹਨਾਂ ਨੂੰ ਸਜ਼ਾ ਹੀ ਇਹ ਮਿਲਦੀ ਹੈ ਕਿ ਉਹਨਾਂ ਨੂੰ ਹਮੇਸ਼ਾ ਹੀ ਗੰਦਗੀ ਦਾ ਕੀੜਾ ਬਣਾਇਆ ਜਾਂਦਾ। ਤਿੰਨ ਕਾ ਜਨਮ ਸਫਲ ਹੈ ਜੋ ਚੱਲ ਹੈ ਸਤਿਗੁਰ ਪਾਏ। ਭਾਏ ਹੁੰਦਾ ਭਾਣਾ, ਜਿਹੜੇ ਗੁਰਾਂ ਦੇ ਭਾਣੇ ਦੇ ਵਿੱਚ ਚੱਲਦੇ ਨੇ, ਭਾਵਨਾ ਰੱਖ ਕੇ ਚੱਲਦੇ ਨੇ। ਗੁਰੂ ਅਮਰਦਾਸ ਜੀ ਦੇ ਅੱਖਰ ਨੇ ਭਲਾ ਜੀ, ਭੁੱਲਾ ਜੀ, ਭਾਣਾ ਜੀ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਮਨ ਦੇ ਅੰਦਰ ਭੈ ਭਾਵਨਾ ਰੱਖ ਕੇ ਇਹਨਾਂ ਬਚਨਾਂ ਨੂੰ ਕਮਾਇਆ ਹੈ। ਉਹਨਾਂ ਦਾ ਜਨਮ ਸਫਲ ਹੈ, ਸਹਿਤ ਫਲਦੇ ਹੈ ਉਹਨਾਂ ਦਾ ਜਨਮ, ਜਿਹੜੇ ਗੁਰਾਂ ਦੇ ਭਾਣੇ ਵਿੱਚ ਚੱਲਦੇ ਨੇ। ਭਾਣਾ ਮੰਨਣਾ ਔਖਾ ਹੁੰਦਾ, ਆਪਾਂ ਬਹੁਤ ਸਮਾਂ ਲਾ ਦਿੰਦੇ ਹਾਂ ਭਾਣਾ ਮੰਨਦੇ ਮੰਨਦੇ ਹੀ, ਕਿਉਂਕਿ ਭਾਣਾ ਜਿਹੜਾ ਇਸ ਢੰਗ ਦਾ ਮੰਨਣਾ ਸਤਿਗੁਰੂ ਮਹਾਰਾਜ ਦਾ, ਕਿ ਜਿਵੇਂ ਸਤਿਗੁਰੂ ਦਸਵੇਂ ਪਾਤਸ਼ਾਹ ਨੇ ਬਚਨ ਕੀਤਾ ਜਦੋਂ ਪਹਿਲਾ ਜੰਗ ਹੋਇਆ ਸ੍ਰੀ ਅਨੰਦਪੁਰ ਸਾਹਿਬ ਦਾ ਪਹਾੜੀਆਂ ਦੇ ਨਾਲ, ਮਹਾਰਾਜ ਨੇ ਬਚਨ ਕੀਤਾ ਕੋਈ ਸਿੰਘ ਮੋਰਚੇ ਵਿੱਚੋਂ ਨਿਕਲ ਕੇ ਪਹਾੜੀਆਂ 'ਤੇ ਹਮਲਾ ਨਹੀਂ ਕਰੇਗਾ, ਸਿਰਫ ਮੋਰਚੇ ਵਿੱਚ ਬੈਠੇ ਬੈਠੇ ਹੀ ਗੋਲੀ ਚਲਾਉਣੀ, ਤੀਰ ਚਲਾਉਣਾ, ਕੋਈ ਉਹਨਾਂ ਦੇ ਪਿੱਛੇ ਨਹੀਂ ਦੌੜੇਗਾ। ਪਹਿਲਾ ਜੰਗ ਸੀ, ਜੋਸ਼ ਜ਼ਿਆਦਾ ਆ ਗਿਆ, ਜਦੋਂ ਪਹਾੜੀਏ ਦੌੜੇ ਤਾਂ ਇਹ ਉੱਠ ਕੇ ਦੌੜ ਲਏ ਮਗਰ ਮੋਰਚਿਆਂ 'ਚੋਂ ਨਿਕਲ ਕੇ। ਅੱਗੇ ਪਹਾੜੀ ਖੱਬੇ ਅਤੇ ਸੱਜੇ ਪਾਸੇ ਦੀਆਂ ਪਹਾੜੀਆਂ 'ਚ ਲੋਕੇ ਘਾਤ ਲਾ ਕੇ ਬੈਠੇ ਸੀ। ਜਦੋਂ ਸਿੰਘ ਅੱਗੇ ਲੰਘ ਕੇ ਦੂਜੀ ਫੌਜ ਦੇ ਮਗਰ ਦੌੜਦੇ ਦੌੜਦੇ, ਪਿੱਛੋਂ ਇਸ ਫੌਜ ਨੇ ਜਿਹੜੀ ਸਾਈਡਾਂ 'ਤੇ ਖੜੀ ਸੀ ਘੇਰਾ ਪਾ ਲਿਆ ਸਿੰਘਾਂ ਨੂੰ। ਮਹਾਰਾਜ ਜੀ ਦਸਵੇਂ ਪਾਤਸ਼ਾਹ ਉੱਥੋਂ ਹੀ ਘੋੜਾ ਲੈ ਕੇ ਵਾਪਸ ਅਨੰਦਪੁਰ ਸਾਹਿਬ ਨੂੰ ਚੱਲ ਪਏ। ਭਾਈ ਦਇਆ ਸਿੰਘ ਹੁਣਾਂ ਨੇ ਦੇਖਿਆ ਵੀ ਮਹਾਰਾਜ ਤਾਂ ਨਾਰਾਜ਼ ਹੋ ਗਏ, ਘੋੜਾ ਵਾਪਸ ਲੈ ਗਏ। ਭਾਈ ਦਇਆ ਸਿੰਘ ਨੇ ਆਪਣਾ ਘੋੜਾ ਭਜਾਇਆ ਪਿੱਛੇ ਹੀ ਬਹੁਤ ਜ਼ੋਰ ਦੀ, ਮਹਾਰਾਜ ਨੇ ਹੋਰ ਤੇਜ਼ ਭਜਾ ਲਿਆ। ਬਹੁਤ ਤੇਜ਼ ਘੋੜਾ ਭਜਾ ਕੇ ਅੱਗੇ ਲੰਘਾ ਕੇ ਲਕੀਰ ਖਿੱਚਤੀ, ਨੀਲਿਆ ਤੈਨੂੰ ਆਉਣ ਹੈ ਤੇਰੇ ਮਾਲਕ ਦੀ ਜੇ ਤੂੰ ਤੁਰੇ। ਨੀਲਾ ਉੱਥੇ ਹੀ ਖੜ ਗਿਆ। ਮਹਾਰਾਜ ਚਾਬਕਾਂ ਮਾਰਦੇ ਨੇ ਪਰ ਨੀਲਾ ਚੱਲਦਾ ਨਹੀਂ। ਉੱਤਰ ਕੇ ਚਰਨ ਪਕੜ ਲਏ, ਮਾਫ਼ ਕਰ ਦਿਓ ਸੱਚੇ ਪਾਤਸ਼ਾਹ, ਗਲਤੀ ਹੋ ਗਈ, ਕਿਰਪਾ ਕਰੋ, ਸਾਰੀ ਫੌਜ ਘਿਰ ਗਈ, ਸਿੰਘ ਸ਼ਹੀਦ ਹੋ ਜਾਣੇ ਆਪਣੇ। ਸਤਿਗੁਰੂ ਕਹਿੰਦੇ ਜਦ ਤੁਸੀਂ ਪਹਿਲੇ ਜੰਗ 'ਚ ਹੀ ਨਹੀਂ ਮੇਰਾ ਬਚਨ ਮੰਨਿਆ ਤਾਂ ਅੱਗੇ ਚੱਲ ਕੇ ਤੁਸੀਂ ਕੀ ਕਰੋਗੇ? ਸਤਿਗੁਰਾਂ ਦਾ ਬਚਨ ਮੰਨਣ ਨੂੰ ਹੁੰਦਾ ਨਾ ਕਿ ਮਹਾਰਾਜ ਇੱਕ ਪਹਿਲੀ ਗਲਤੀ ਦੀ ਮਾਫ਼ੀ ਦੇ ਦਿਓ, ਕਿਰਪਾ ਕਰਕੇ ਮਾਫ਼ ਕਰ ਦਿਓ। ਬਹੁਤ ਮਿੰਨਤਾਂ ਕੀਤੀਆਂ ਤਾਂ ਸਤਿਗੁਰੂ ਕਹਿੰਦੇ ਜਾਓ ਸਿੰਘਾਂ ਨੂੰ ਕਹਿ ਦਿਓ ਹੁਣ ਜਿੱਥੇ ਡਟੇ ਹੋਏ ਉੱਥੇ ਹੀ ਡਟੇ ਰਹਿਣ, ਗਾਹ ਨਾ ਜਾਣ, ਉੱਥੇ ਹੀ ਗੁਰੂ ਨਾਨਕ ਸਾਹਿਬ ਨੇ ਕਿਰਪਾ ਕਰ ਦੇਣੀ ਹੈ। ਫਿਰ ਭਾਈ ਦਇਆ ਸਿੰਘ ਨੇ ਜਾ ਕੇ ਸਿੰਘਾਂ ਨੂੰ ਲਲਕਾਰਿਆ ਵੀ ਇੱਥੇ ਹੀ ਡਟ ਕੇ ਜੰਗ ਕਰਨੀ, ਅੱਗੇ ਨਹੀਂ ਜਾਣਾ। ਉੱਥੇ ਮਹਾਰਾਜ ਨੇ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਤੱਕ ਕੇ ਮਿਹਰ ਭਰਿਆ ਹੱਥ ਰੱਖ ਕੇ ਗੁਰਾਂ ਨੇ ਜਿਹੜੀ ਕਿਰਪਾ ਹੁੰਦੀ ਸ਼ਹੀਦ ਫੌਜਾਂ ਦੀ ਉਹ ਕਰਕੇ ਸਿੰਘਾਂ ਦੀ ਜਿੱਤ ਕਰਵਾਈ। ਜਦੋਂ ਸਿੰਘ ਵਾਪਸ ਆਏ ਤਾਂ ਗੁਰਾਂ ਨੇ ਬਹੁਤ ਜ਼ਿਆਦਾ ਝਿੜਕੇ ਸਾਰੇ। ਮਹਾਰਾਜ ਕਹਿੰਦੇ ਨੇ ਜੇ ਸਤਿਗੁਰੂ ਦਾ ਬਚਨ ਨਹੀਂ ਮੰਨਣਾ ਫਿਰ ਸਤਿਗੁਰੂ ਨੂੰ ਕਾਹਦੇ ਲਈ ਧਾਰਿਆ, ਗੁਰੂ ਕਿਉਂ ਬਣਾਇਆ ਸਾਨੂੰ? ਅੱਜ ਤੁਸੀਂ ਸਾਰਿਆਂ ਨੇ ਸ਼ਹੀਦ ਹੋ ਜਾਣਾ ਸੀ, ਉੱਥੇ ਮਸਾਂ ਤੁਹਾਨੂੰ ਤਿਆਰ ਕੀਤਾ ਸੀ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਗੁਰੂ ਦੇ ਭਾਏ ਅਨੁਸਾਰ, ਭਾਣੇ ਅਨੁਸਾਰ ਚੱਲਣਾ, ਕਦੇ ਆਪਣੀ ਮਤ ਨਹੀਂ ਵਰਤਣੀ। ਜਿਵੇਂ ਸਤਿਗੁਰੂ ਕਹਿਣ ਉਵੇਂ ਹੀ ਗੁਰਸਿੱਖ ਨੂੰ ਚੱਲਣਾ ਚਾਹੀਦਾ। ਕਈ ਵਾਰ ਸਾਨੂੰ ਆਪਣੀ ਮਤ 'ਤੇ ਮਾਣ ਹੋ ਜਾਂਦਾ, ਪਰ ਨਹੀਂ, ਜਿਵੇਂ ਗੁਰੂ ਸਾਹਿਬ ਕਹਿਣ ਉਸੇ ਤਰ੍ਹਾਂ ਹੀ ਸਤਿਗੁਰੂ ਕਹਿੰਦੇ ਤੁਸੀਂ ਕਰਿਆ ਕਰੋ ਕੰਮ। ਭਾਏ ਦਾ ਅਰਥ ਹੈ ਭਾਣਾ, ਭਾਣੇ ਵਿੱਚ ਅੰਮ੍ਰਿਤ ਵੇਲਾ ਆ ਜਾਂਦਾ। ਗੁਰਾਂ ਦੇ ਭਾਏ ਅਨੁਸਾਰ ਚੱਲਦਿਆਂ ਹੋਇਆਂ ਗੁਰਾਂ ਦਾ ਹੁਕਮ ਅੰਮ੍ਰਿਤ ਵੇਲੇ ਉੱਠਣ ਦਾ, ਅੰਮ੍ਰਿਤ ਛਕਣ ਦਾ, ਕਕਾਰ ਪਹਿਨਣ ਦਾ, ਠੀਕ ਹੈ। ਸਿੱਖ ਤਾਂ ਨੌਂ ਸਰੂਪਾਂ ਤੱਕ ਵੀ ਰਹੇ ਨੇ ਮਹਾਰਾਜ ਦੇ। ਨੌਂ ਸਰੂਪਾਂ ਵੇਲੇ ਤਾਂ ਪਤਾ ਨਹੀਂ ਸੀ ਲੱਗਦਾ, ਹਰੇਕ ਕੋਈ ਕਹਿੰਦਾ ਸੀ ਮੈਂ ਹਾਂ ਸਿੱਖ, ਗੁਰੂ ਘਰ ਦਾ ਪ੍ਰੇਮੀ ਹਾਂ ਮੈਂ। ਕੋਈ ਪਹਿਚਾਣ ਥੋੜ੍ਹੀ ਸੀ ਕਿਸੇ ਦੀ, ਘੋਣ ਮੌਣ ਵੀ ਸੀਗੇ, ਦੂਜੇ ਤੀਜੇ ਵੀ ਸੀਗੇ, ਹਰੇਕ ਕੋਈ ਆ ਜਾਂਦਾ ਸੀ ਸ਼ਰਧਾਵਾਨ ਸਾਰੇ ਹੀ। ਪਰ ਜਦੋਂ ਕੋਈ ਮੁਸ਼ਕਿਲ ਦਾ ਸਮਾਂ ਬਣ ਜਾਣਾ ਉਦੋਂ ਖਿਸਕ ਜਾਣਾ ਕਈਆਂ ਨੇ। ਜਿਵੇਂ ਜਦ ਨੌਵੇਂ ਪਾਤਸ਼ਾਹ ਮਹਾਰਾਜ ਦਾ ਉਸ ਵਕਤ ਸਾਕਾ ਵਰਤਿਆ ਸ਼ਹੀਦੀ, ਮਹਾਰਾਜ ਨੇ ਪੁੱਛਿਆ ਭਾਈ ਜੈਤਾ ਜੀ ਨੂੰ ਕਿ ਕਿਸੇ ਨੇ ਆਵਾਜ਼ ਨਹੀਂ ਦਿੱਤੀ, ਕਿਸੇ ਨੇ ਹਾਹ ਦਾ ਨਾਰਾ ਮਾਰਿਆ? ਭਾਈ ਜੈਤਾ ਜੀ ਕਹਿਣ ਲੱਗੇ ਮਹਾਰਾਜ 1400 ਘਰ ਸੀ ਦਿੱਲੀ 'ਚ ਸਿੱਖਾਂ ਦਾ, 1400 ਘਰ, ਕਿਸੇ ਨੇ ਨਹੀਂ ਕਿਹਾ ਕਿ ਮੈਂ ਸਿੱਖ ਹਾਂ, ਸਭ ਮੁੱਕਰ ਗਏ। ਜਦੋਂ ਸੰਕਟ ਦਾ ਸਮਾਂ ਆਇਆ ਸਾਰੇ ਪਿੱਛੇ ਨੂੰ ਖਿਸਕ ਗਏ। ਬਹੁਤ ਦੁੱਖ ਹੋਇਆ ਕਲਗੀਧਰ ਪਿਤਾ ਜੀ ਨੂੰ ਉਹਦਾ ਨੌਵੇਂ ਪਾਤਸ਼ਾਹ ਨੂੰ ਮੱਥਾ ਟੇਕਣਾ, ਸਾਰਾ ਕੁਛ ਕਰਨਾ। ਉੱਦਾਂ ਜਦੋਂ ਮੁਸ਼ਕਲ ਦਾ ਸਮਾਂ ਆਇਆ ਫਿਰ ਅਸੀਂ ਸਿੱਖ ਹੀ ਨਹੀਂ ਹੈਗੇ। ਕਲਗੀਆਂ ਵਾਲੇ ਪਾਤਸ਼ਾਹ ਦੀ ਵਿਸ਼ੇਸ਼ ਇਹੀ ਡਿਊਟੀ ਸੀ ਦਸਵੇਂ ਸਰੂਪ ਵਿੱਚ ਕਿ ਖਾਲਸੇ ਨੂੰ ਇੱਕ ਨਿਆਰਾਪੁਣਾ ਦੇਣਾ ਸੀ। ਮਹਾਰਾਜ ਨੇ ਕਿਹਾ ਐਸਾ ਸਿੰਘ ਬਣਾਊਂਗਾ ਲੱਖਾਂ ਵਿੱਚ ਵੀ ਖੜਾ ਹੋਇਆ ਪਛਾਣਿਆ ਜਾਏਗਾ ਇਹ ਦਸਵੇਂ ਪਾਤਸ਼ਾਹ ਸਿੱਖ। ਸਾਡੀ ਵੱਖਰੀ ਦਿੱਖ ਬਣਾਈ ਸੀ ਮਹਾਰਾਜ ਨੇ, ਵੱਖਰਾ ਬਣਾਇਆ ਸੀ ਖਾਲਸੇ ਨੂੰ। ਜਬ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦਿਉਂ ਮੈਂ ਸਾਰਾ। ਮਹਾਰਾਜ ਨੇ ਇਸ ਕਰਕੇ ਖਾਲਸਾ ਦਸਵੇਂ ਪਾਤਸ਼ਾਹ ਨੇ ਜੋ ਬਣਾਇਆ ਮਰਿਆਦਾ ਖੰਡੇ ਬੱਟ ਦੇ ਅੰਮ੍ਰਿਤ ਦੀ ਬਣਾਈ, ਸਾਰੀਆਂ ਰਹੁ ਰੀਤੀਆਂ ਨੂੰ ਵਿਸ਼ੇਸ਼ ਕਰਕੇ ਦਸਵੇਂ ਸਰੂਪ ਵਿੱਚ ਤਬਦੀਲ ਕੀਤਾ ਗੁਰਾਂ ਨੇ ਆ ਕੇ। ਇਸ ਕਰਕੇ ਇਹ ਜਿੰਨਾ ਅਮਰ ਛਕਣਾ, ਰਹਿਤ ਰੱਖਣੀ, ਕਕਾਰ ਪਾਉਣੇ, ਬਾਣੀ ਪੜ੍ਹਨੀ, ਇਹ ਸਾਰਾ ਕੁਝ ਭਾਏ ਵਿੱਚ ਹੀ ਆ ਜਾਂਦਾ, ਭਾਣੇ ਵਿੱਚ। ਤਾਂਹੀਓ ਸਤਿਗੁਰੂ ਕਹਿੰਦੇ ਨੇ ਕਿ ਤਿੰਨ ਕਾ ਜਨਮ ਸਫਲ ਹੈ ਜੋ ਚੱਲੇ ਸਤਿਗੁਰ ਭਾਏ। ਜੋ ਭਾਣੇ ਵਿੱਚ ਚੱਲਦੇ ਨੇ ਉਹਨਾਂ ਦਾ ਜਨਮ ਗੁਰਾਂ ਦਾ ਨਾਲ ਭਾਣਾ ਮੰਨ ਕੇ ਜਨਮ ਸਫਲਾ ਹੁੰਦਾ। ਕੁੱਲ ਉਧਾਰ ਹੈ ਆਪਣਾ ਧਨ ਜਿਣੇਂਦੀ ਮਾਏ। ਉਹ ਸਫਲਤਾ ਵਾਲੇ ਗੁਰਮੁਖ ਭਾਣੇ ਵਿੱਚ ਚੱਲਦੇ ਹੋਏ ਆਪਣੀ ਕੁੱਲ ਨੂੰ ਵੀ ਤਾਰ ਲੈਂਦੇ ਨੇ। ਉਹਨਾਂ ਨੂੰ ਜਨਮ ਦੇਣ ਵਾਲੀ ਮਾਤਾ ਵੀ ਧੰਨਤਾ ਦੇ ਯੋਗ ਹੈ। ਇਸ ਕਰਕੇ ਜਿਨ੍ਹਾਂ ਨੇ ਗੁਰਾਂ ਦੇ ਬਚਨ ਨੂੰ ਮੰਨਿਆ ਹੈ, ਰਹਿਤ ਕਮਾਈ ਹੈ, ਫਿਰ ਉਹਨਾਂ ਦੇ ਹੀ ਨਾਂ ਸਾਡੇ ਮੂੰਹ 'ਤੇ ਆਉਂਦਾ ਹੈ, ਹੋਰ ਨਹੀਂ ਆਉਂਦਾ ਕਿਸੇ ਦਾ। ਜਦੋਂ ਵੀ ਆਪਾਂ ਫਿਰ ਇਹੋ ਜਿਹੇ ਗੁਰਮੁਖਾਂ ਦੀ ਗੱਲ ਕਰਦੇ ਹਾਂ, ਧੰਨ ਬਾਬਾ ਦੀਪ ਸਿੰਘ ਦਾ ਹੀ ਨਾਮ ਆਉਂਦਾ ਮੂੰਹ 'ਤੇ, ਫਿਰ ਧੰਨ ਭਾਈ ਮਨੀ ਸਿੰਘ ਜੀ ਦਾ ਹੀ ਨਾਮ ਆਉਂਦਾ। ਜਿਨ੍ਹਾਂ ਨੇ ਗੁਰਾਂ ਦਾ ਬਚਨ ਮੰਨਿਆ, ਧੰਨ ਬਾਬਾ ਬੁੱਢਾ ਜੀ ਦਾ, ਭਾਈ ਵਿਧੀ ਚੰਦ ਹੋਣੀ, ਅਨੇਕਾਂ ਗੁਰਸਿੱਖਾਂ ਦਾ ਨਾਮ ਜੋ ਆਪਾਂ ਮਨ ਦੇ ਉੱਤੇ ਲਿਆਉਂਦੇ ਹਾਂ, ਫਿਰ ਹੋਰ ਕਿਸੇ ਦਾ ਨਾਮ ਆਪਣੀ ਜ਼ੁਬਾਨ 'ਤੇ ਨਹੀਂ ਆਉਂਦਾ। ਕਿਉਂਕਿ ਜਿਨ੍ਹਾਂ ਨੇ ਕਮਾਈ ਕੀਤੀ, ਬਚਨ ਮੰਨਿਆ, ਮਰਿਆਦਾ 'ਚ ਰਹੇ, ਫਿਰ ਸਾਰੇ ਕਹਿੰਦੇ ਨੇ ਤੁਸੀਂ ਵਾਰ ਵਾਰ ਹਰੇਕ ਵਾਰੀ ਨਾਮ ਸੰਤਾਂ ਦਾ ਲਈ ਜਾਂਦੇ ਹੋ ਅਤੇ ਤੁਸੀਂ ਕਰ ਲੈਂਦੇ ਹੋਈ ਜੀ ਕਮਾਈ, ਤੁਸੀਂ ਤਾਂ ਕਿਸੇ ਨੇ ਭਾਣਾ ਨਾ ਮੰਨਿਆ, ਤੁਸੀਂ ਤਾਂ ਕੋਈ ਭਾਣੇ ਚੱਲੇ ਹੀ ਨਾ, ਤੁਸੀਂ ਤਾਂ ਕੋਈ ਰਹਿਤ ਬਿਨਾਂ ਰੱਖੀ, ਕੋਈ ਨਿਤਨੇਮ ਵੀ ਨਹੀਂ ਕੀਤਾ, ਕੋਈ ਪ੍ਰਾਪਤੀ ਵੀ ਨਹੀਂ ਕੀਤੀ, ਕੋਈ ਜਾਪ ਵੀ ਨਹੀਂ ਕੀਤਾ, ਕਦੇ ਕੋਈ ਸੇਵਾ ਨਹੀਂ ਕੀਤੀ, ਕੋਈ ਦਾਨ ਪੁੰਨ ਨਹੀਂ ਕੀਤਾ, ਕੀਤਾ ਹੀ ਕੀ ਹੈ ਜਿਹੜਾ ਤੁਹਾਡਾ ਨਾਂ ਲਈਏ ਕਿਸੇ ਦਾ। ਸੋ ਜਿਨ੍ਹਾਂ ਗੁਰਮੁਖਾਂ ਨੇ ਕੁਰਬਾਨੀਆਂ ਕੀਤੀਆਂ ਨੇ, ਆਪਣਾ ਸਰੀਰ ਤੱਕ ਲਾ ਦਿੱਤਾ ਹੈ, ਜਿਨ੍ਹਾਂ ਨੇ ਆਪਣਾ ਬੰਦ ਬੰਦ ਕਟਵਾਇਆ, ਜਿਨ੍ਹਾਂ ਨੇ ਚਰਖੜੀਆਂ ਚੜ੍ਹੇ, ਆਰਿਆਂ ਨਾਲ ਸਿਰ ਚਲਾਏ ਗਏ, ਉਬਲਦੀਆਂ ਦੇਗੀਆਂ 'ਚ ਉਬਾਲੇ ਗਏ ਨੇ, ਬਾਬਾ ਗੁਰਬਖਸ਼ ਸਿੰਘ ਜੀ ਵਰਗਿਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿੱਛੇ ਬੁੰਗਾ ਬਣਿਆ, ਟਕਸਾਲ ਦੇ ਦੂਸਰੇ ਮੁਖੀ ਸ਼ਹੀਦੀ ਪਾਈ। ਇਸੇ ਪ੍ਰਕਾਰ ਜਿਨ੍ਹਾਂ ਜਿਨ੍ਹਾਂ ਨੇ ਜਿਹੜੀਆਂ ਕੁਰਬਾਨੀਆਂ ਕੀਤੀਆਂ, ਫਿਰ ਉਹਨਾਂ ਨੂੰ ਹੀ ਲੋਕ ਯਾਦ ਕਰਦੇ ਨੇ ਕਿ ਇਹ ਗੁਰੂ ਦੇ ਭਾਏ ਭਾਣੇ ਅਨੁਸਾਰ ਚੱਲਿਆ। ਪੰਜ ਪਿਆਰਿਆਂ ਨੂੰ ਯਾਦ ਕਰਦੇ ਹਾਂ ਕਿ ਉਹਨਾਂ ਨੇ ਸੀਸ ਅਰਪਣ ਕੀਤੇ ਨੇ ਆਪਣੀ ਬਹੁਤ ਵੱਡੀ ਕੁਰਬਾਨੀ। ਇੱਕ ਤਾਂ ਹੁੰਦਾ ਜੰਗ ਵਿੱਚ ਜਾ ਕੇ ਸਿਰ ਦੇਣਾ, ਚਲੋ ਉਹ ਵੱਖਰੀ ਗੱਲ ਹੈ, ਜੋਸ਼ ਵਿੱਚ ਆਇਆ, ਆਪਾਂ ਦੁਸ਼ਮਣ ਨੂੰ ਮਾਰਿਆ, ਦੁਸ਼ਮਣ ਨੇ ਸਾਨੂੰ ਮਾਰਿਆ। ਇੱਕ ਹੁੰਦਾ ਸੁੱਤੇ ਸਿੱਧ ਦੀਵਾਨ 'ਚ ਬੈਠੇ, ਅਚਾਨਕ ਹੁਕਮ ਹੋ ਗਿਆ, ਇੱਕ ਸੀਸ ਦੀ ਲੋੜ ਹੈ, ਇੱਕ ਸਿੱਖ ਦੇ ਸੀਸ ਦੀ ਲੋੜ ਹੈ। ਇਉਂ ਉੱਠ ਕੇ ਅਚਾਨਕ ਆਪਣਾ ਸਿਰ ਦੇ ਦੇਣਾ ਬਹੁਤ ਔਖਾ ਹੈ। ਔਰ ਸਤਿਗੁਰੂ ਮਹਾਰਾਜ ਨੇ ਸਾਰਿਆਂ ਦੇ ਸਾਹਮਣੇ ਐਸਾ ਕੌਤਕ ਵਰਤਾ ਦਿੱਤਾ। ਉਹ ਗੁਰੂ ਕੇ ਭਾਣੇ ਅਨੁਸਾਰ ਚੱਲੇ ਨੇ, ਆਗਿਆ ਵਿੱਚ ਚੱਲੇ ਨੇ। ਜਿਨ੍ਹਾਂ ਨੇ ਗੁਰੂ ਕੇ ਭਾਣੇ ਮੰਨੇ ਨੇ, ਸੋ ਉਹਨਾਂ ਗੁਰਮੁਖਾਂ ਦਾ ਹੀ ਸੰਸਾਰ ਦੇ ਵਿੱਚ, ਪਰਲੋਕ ਦੇ ਵਿੱਚ ਮਾਣ ਆਦਰ ਸਤਿਕਾਰ ਹੋਇਆ ਹੈ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ, ਹਰ ਹਰ ਨਾਮ ਤੇ ਆਈ ਹੈ ਜਿਸਨੋਂ ਕਿਰਪਾ ਕਰੇ ਰਜਾਏ। ਵਾਹਿਗੁਰੂ ਵਾਹਿਗੁਰੂ ਨਾਮ ਨੂੰ ਧਿਆਉਣਾ ਕਰੋ, ਪਰ ਨਾਮ ਨੂੰ ਉਹ ਬੰਦਾ ਧਿਆਉਂਦਾ ਹੈ ਜਿਸ ਉੱਤੇ ਰਜਾਏ ਜਿਹੜਾ ਹੈ ਵਾਹਿਗੁਰੂ। ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਦਾ ਤਾਂ ਮੂੰਹ ਚੋਂ ਨਿਕਲਦਾ ਸਤਨਾਮ ਸ੍ਰੀ ਵਾਹਿਗੁਰੂ। ਤਾਂਹੀਓ ਵਾਹਿਗੁਰੂ ਕਹਿੰਦੇ ਆਪਾਂ, ਨਹੀਂ ਤਾਂ ਵਾਹਿਗੁਰੂ ਕਹਿ ਨਹੀਂ ਸਕਦੇ, ਕਿਉਂਕਿ ਉਹਦੀ ਦਇਆ ਦ੍ਰਿਸ਼ਟੀ ਨਾਲ ਹੀ ਮਨ ਅੰਦਰ ਪ੍ਰੇਰਣਾ ਹੁੰਦੀ ਨਾਮ ਦੀ, ਤਾਂ ਆਪਾਂ ਵਾਹਿਗੁਰੂ ਕਹਿੰਦੇ ਹਾਂ। ਜਿਨੀ ਗੁਰਮੁਖ ਨਾਮ ਤੇ ਆਇਆ ਵਿੱਚੋਂ ਆਪ ਗਵਾਏ। ਜਿਨ੍ਹਾਂ ਨੇ ਆਪਾ ਭਾਵ ਹਿਰਦੇ ਚੋਂ ਗਵਾ ਤਾ, ਆਪਣਾ ਆਪ ਮੁਕਾ ਤਾ ਕਿ ਮੈਂ ਵੀ ਕੁਛ ਹਾਂ, ਇਹ ਗੱਲ ਛੱਡ ਕੇ ਸਤਿਗੁਰਾਂ ਦੇ ਆਸਰੇ ਹੋ ਕੇ ਜਿਨ੍ਹਾਂ ਗੁਰਮੁਖਾਂ ਨੇ ਆਪਣੇ ਹਿਰਦੇ ਦੇ ਅੰਦਰ ਨਾਮ ਨੂੰ ਜਪਿਆ, ਓਏ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਸੱਚ ਸਮਾਏ। ਉਹ ਅੰਦਰੋਂ ਮਨ ਕਰਕੇ ਬਾਹਰੋਂ ਸਰੀਰ ਕਰਕੇ ਸ਼ੁੱਧ ਹੋ ਗਏ ਨੇ। ਸੱਚ ਸੱਚੇ ਸੱਚ ਨਿਸ਼ਚੇ ਕਰਕੇ ਹੀ ਸੱਚੀ ਮੁੱਚੀ ਜੀ ਆਪਾਂ ਕਹਿੰਦੇ ਸੱਚੀ ਮੁੱਚੀ ਹੀ ਉਹ ਸੱਚੇ ਵਿੱਚ ਸਮਾ ਗਏ ਨੇ, ਅਭੇਦ ਹੋ ਗਏ ਨੇ। ਉਹਨਾਂ ਵਿੱਚ ਤੇ ਸੱਚੇ ਵਿੱਚ ਕੋਈ ਅੰਤਰ ਨਹੀਂ ਹੈ, ਹਮੇਸ਼ਾ ਵਾਸਤੇ ਪਰਮਾਤਮਾ ਦੇ ਵਿੱਚ ਲੀਨ ਹੋ ਗਏ ਨੇ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਸੋ ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਉਸੇ ਰੂਪ ਚ ਚਲੇ ਗਏ ਨੇ, ਆਪਣੀ ਹੋਂ ਨੂੰ ਨਿਬੇੜ ਹੀ ਦਿੱਤਾ, ਖਤਮ ਹੀ ਕਰ ਦਿੱਤਾ। ਗੁਰਾਂ ਦੇ ਆਗਿਆ ਅਨੁਸਾਰ ਕਰਮ ਕਰਨਾ ਬਹੁਤ ਵੱਡਾ ਕਰਮ ਹੈ। ਆਪਣੀ ਗੱਲ ਛੱਡ ਦੇਣੀ, ਆਪਣੇ ਮਨ ਦੇ ਅੰਦਰ ਜੋ ਖਿਆਲਾਤ ਆਉਂਦੇ ਨੇ ਉਹਨਾਂ ਦਾ ਤਿਆਗ ਕਰਕੇ ਗੁਰਾਂ ਦੇ ਹੁਕਮ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਨਾ ਹੀ ਸਭ ਤੋਂ ਵੱਡਾ ਕਰਮ ਹੈ। ਤਾਂ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਨਾਨਕ ਆਏ ਸੇ ਪਰਵਾਨ ਹੈ ਜਿਨ ਗੁਰਮਤੀ ਹਰ ਧਿਆਏ। ਜਿਨ੍ਹਾਂ ਗੁਰਮਤੀਆਂ ਨੇ ਗੁਰੂ ਦੀ ਸਿੱਖਿਆ ਦੁਆਰਾ ਪਹਿਲਾਂ ਸਿੱਖਿਆ ਲਈ ਬਹਿ ਕੇ ਫਿਰ ਵਾਹਿਗੁਰੂ ਵਾਹਿਗੁਰੂ ਧਿਆਉਣਾ, ਦਿਲ ਦੀ ਭਾਵਨਾ ਨਾਲ ਅੰਦਰੋਂ ਧਿਆਉਣਾ ਕੀਤਾ, ਉਹ ਦੁਨੀਆਂ ਚ ਆਏ ਹੋਏ ਪ੍ਰਵਾਨ ਨੀਕ ਹੋ ਗਏ, ਪਰਮਾਤਮਾ ਦੀ ਦਰਗਾਹ ਵਿੱਚ ਮੰਨੇ ਗਏ। ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵ ਹੈ ਦਰਗ ਹੈ ਮਾਨ, ਉਹਨਾਂ ਉੱਤੇ ਬਖਸ਼ਿਸ਼ ਹੋ ਗਈ ਗੁਰੂ ਸਾਹਿਬ ਦੀ। ਸ੍ਰੀ ਰਾਗ ਮਹੱਲਾ ਤੀਜਾ, ਹਰ ਭਗਤਾਂ ਹਰ ਤਨ ਰਾਸ ਹੈ, ਗੁਰ ਪੂਛ ਕਰ ਹੈ ਵਾਪਾਰ। ਹੁਣ ਰੱਬ ਦੇ ਪਿਆਰਿਆਂ ਭਗਤਾਂ ਕੋਲੇ ਜਿਹੜੀ ਸੱਚਾ ਨਾਮ ਹੈ ਨਾ ਪਰਮਾਤਮਾ ਦਾ, ਇਹੀ ਧਨ ਮੰਨਦੇ ਨੇ ਬਸ। ਸਾਡੇ ਕੋਲ ਪਰਮਾਤਮਾ ਦਾ ਨਾਮ ਧਨ ਇਹੀ ਧਨ ਹੈ। ਅਤੇ ਸਤਿਗੁਰੂ ਪਾਤਸ਼ਾਹ ਫਿਰ ਉਹ ਪੁੱਛ ਕੇ ਨਾਮ ਦਾ ਵਪਾਰ ਕਰਦੇ ਨੇ, ਪੁੱਛ ਕੇ ਕਰਦੇ ਨੇ। ਇਹੀ ਇੱਕ ਵੱਡੀ ਚੀਜ਼ ਹੁੰਦੀ ਗੁਰਸਿੱਖ ਦੇ ਵਿੱਚ, ਭਾਵੇਂ ਉਹ ਕਿੰਨਾ ਹੀ ਵੱਡਾ ਹੋ ਜਾਵੇ, ਮਹਾਰਾਜ ਨੂੰ ਪੁੱਛੇ ਬਿਨਾਂ ਕੋਈ ਕੰਮ ਨਹੀਂ ਕਰਦਾ। ਆ ਗਿਆ ਲੈ ਕੇ ਫੇਰ ਮਹਾਰਾਜ ਦੀ ਹੁਕਮਨਾਮਾ ਲੈ ਕੇ, ਫੇਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਹਰ ਨਾਮ ਸਲਾਹਨ ਸਦਾ ਸਦਾ, ਵੱਖਰ ਹਰ ਨਾਮ ਆਧਾਰ। ਸਦਾ ਸਦਾ ਵਾਸਤੇ ਉਹ ਵਾਹਿਗੁਰੂ ਨੂੰ ਸਲਾਹੁੰਦੇ ਨੇ। ਵਾਹਿਗੁਰੂ ਨਾਮ ਰੂਪੀ ਵੱਖਰ ਹੁੰਦਾ ਲਾਭਦਾਇਕ ਸੌਦਾ, ਸੋ ਵਾਹਿਗੁਰੂ ਨਾਮ ਰੂਪ ਵੱਖਰ ਤੋਂ ਭਾਵ ਸੌਦੇ ਦੇ ਆਸਰੇ ਰਹਿੰਦੇ ਨੇ, ਉਹਦੇ ਆਸਰੇ ਚੱਲਦੇ ਨੇ। ਗੁਰਪੂਰੈ ਹਰ ਨਾਮ ਦ੍ਰਿੜਾਇਆ, ਹਰ ਭਗਤਾਂ ਤੁੱਟ ਭੰਡਾਰ। ਪੂਰਿਆਂ ਗੁਰਾਂ ਨੇ ਜਦੋਂ ਵਾਹਿਗੁਰੂ ਦਾ ਨਾਮ ਦ੍ਰਿੜ ਕਰਵਾਤਾ, ਪੱਕਾ ਕਰਾਤਾ ਮਨ ਦੇ ਅੰਦਰ, ਗੱਲ ਪੱਕੀ ਹੋ ਗਈ, ਉਹ ਗੱਲ ਮਨ ਦੇ ਅੰਦਰ ਬੈਠ ਹੀ ਗਈ। ਮਾਨੋ ਜਦੋਂ ਰੋਜ਼ ਕਥਾ ਸੁਣੀ ਜਾਈਏ ਵਾਰ ਵਾਰ, ਤਾਂ ਇੱਕ ਗੱਲ ਹੀ ਪੱਲੇ ਪੈਂਦੀ ਹੈ ਕਿ ਨਾਮ ਹੀ ਵੱਡਾ, ਬਸ ਨਾਮ ਹੀ ਸਭ ਕੁਛ ਹੈ। ਇਉਂ ਗੁਰਸਿੱਖ ਨਾਮ ਉੱਤੇ ਹੀ ਪੱਕਾ ਹੋ ਜਾਂਦਾ। ਇਸ ਕਰਕੇ ਵਾਹਿਗੁਰੂ ਦੇ ਭਗਤਾਂ ਕੋਲੇ ਅਤੁੱਟ ਭੰਡਾਰ ਹੁੰਦਾ, ਨਾਮ ਮੁੱਕਣ ਵਾਲਾ ਖਜ਼ਾਨਾ ਨਾਮ ਦਾ। ਆਪ ਜਪਣਾ ਦੂਜੇ ਨੂੰ ਜਪਾਉਣਾ, ਆਪ ਛਕਣਾ ਦੂਜੇ ਨੂੰ ਛਕਾਉਣਾ, ਆਪ ਖਹਿੰਦੀ ਖੈਰ ਦਬੱਟੀ ਹੈ। ਇਹ ਸਤੇ ਬਲਵੰਡੇ ਦੀ ਵਾਰ ਚ ਪਾਠ ਆਉਂਦਾ, ਆਪ ਖਹਿੰਦੀ, ਆਪ ਖਾਂਦੇ ਨੇ, ਖੈਰ ਦਬੱਟੀ ਹੈ, ਦੂਜਿਆਂ ਨੂੰ ਦਿੰਦੇ ਨੇ, ਦਬਾ ਦਬ ਭੰਡਾਰੇ ਬਣਦੇ ਨੇ ਸਤਿਗੁਰੂ ਨਾਮ ਦੇ। ਭਾਈ ਰੇ ਇਸ ਮਨ ਕਹੋ ਸਮਝਾਏ, ਭਾਈ ਤੁਸੀਂ ਵੀ ਬਹਿ ਕੇ ਆਪਣੇ ਚੰਚਲ ਮਨ ਨੂੰ, ਇਹ ਮੂਰਖ ਮਨ ਨੂੰ, ਇਹ ਸ਼ੈਤਾਨ ਮਨ ਨੂੰ ਸਮਝਾਇਆ ਕਰੋ ਬੈਠ ਕੇ। ਬਹੁਤ ਚੰਚਲ ਹੈ ਜਿਹੜਾ, ਆਲਸੀ ਜਿਹਾ, ਦਲਿੱਦਰੀ ਜਿਹਾ, ਨਾਮ ਵਾਲੇ ਪਾਸਿਓਂ। ਇਹ ਮਨ ਨੂੰ ਬਹਿ ਕੇ ਸਮਝਾਓ, ਇਹ ਮਨ ਆਲਸ ਕਿਆ ਕਰ ਹੈ ਗੁਰਮੁਖ ਨਾਮ ਤੇ ਆਏ। ਮੇਰਿਆ ਮਨਾ ਤੂੰ ਕਿਉਂ ਦਲਿੱਦਰ ਧਾਰਿਆ ਹੋਇਆ, ਕਿਉਂ ਆਲਸ ਕੀਤੀ ਹੋਈ ਹੈ ਮਨਾ, ਤੂੰ ਵੀ ਗੁਣਾਂ ਦੁਆਰਾ ਨਾਮ ਜਪਿਆ ਕਰ, ਜੋ ਸਤਿਗੁਰੂ ਕਹਿੰਦੇ ਨੇ ਉਹ ਕਰਿਆ ਕਰ। ਹੋਰ ਕਿਹਦਾ ਬਚਨ ਮੰਨਣਾ, ਦੁਨੀਆਂ ਦੇ ਅੰਦਰ ਹੋਰ ਆਪਾਂ ਕਿਹਨੂੰ ਮੰਨਣਾ। ਜੇ ਗੁਰੂ ਸਾਹਿਬ ਨੂੰ ਮੰਨਦੇ ਹਾਂ ਤਾਂ ਫਿਰ ਗੁਰੂ ਸਾਹਿਬ ਦਾ ਬਚਨ ਵੀ ਮੰਨੀਏ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਗੁਰਾਂ ਦੁਆਰਾ ਨਾਮ ਨੂੰ ਧਿਆ, ਆਲਸ ਨਾ ਕਰ ਮੇਰਿਆ ਮਨਾ। ਸੋ ਇਸ ਕਰਕੇ ਕਬੀਰ ਸੂਤਾ ਕਿਆ ਕਰੈ ਬੈਠਾ ਰਹੁ ਅਰ ਜਾਗ, ਜਾ ਕੇ ਸੰਗ ਤੇ ਵਿਛੜਾ ਤਾਹੀ ਕੇ ਸੰਗ ਲਾਗ। ਆਲਸ ਨਾ ਕਰ, ਹਰ ਭਗਤ ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ। ਮਹਾਰਾਜ ਕਹਿੰਦੇ ਭਾਵੇਂ ਹਰ ਇੱਕ ਭਗਤੀ ਕਰਨ ਵਾਲੇ ਨਾਲ ਵਾਹਿਗੁਰੂ ਦਾ ਪਿਆਰ ਹੈ, ਪਰ ਜਿਹੜਾ ਗੁਰਮੁਖ ਹੋ ਕੇ ਗੁਰਾਂ ਦੁਆਰਾ ਉਹਦਾ ਵਿਚਾਰ ਕਰਦਾ ਉਸ ਨਾਲ ਖਾਸ ਪ੍ਰੇਮ ਹੈ ਵਾਹਿਗੁਰੂ ਦਾ। ਜਿਹੜੇ ਗੁਰਮੁਖ ਗੁਰਾਂ ਦੁਆਰਾ ਵਿਚਾਰ ਕਰਦੇ ਨੇ ਉਹਨਾਂ ਨੂੰ ਖਾਸ ਤੌਰ ਤੇ ਵਾਹਿਗੁਰੂ ਦੀ ਭਗਤੀ ਦਾ ਪਿਆਰ ਹੈ। ਹਰ ਭਗਤੀ, ਹਰ ਪ੍ਰਕਾਰ ਦੀ ਜੋ ਨਵਦਾ ਭਗਤੀ ਹੈ ਉਹਦੇ ਵਿੱਚ ਹਰੀ ਦਾ ਪਿਆਰ ਹੈ। ਇਸ ਲਈ ਜਿਹੜੇ ਗੁਰਮੁਖ ਪੁਰਸ਼ ਨੇ ਹਰ ਵੇਲੇ ਨਵਦਾ ਭਗਤੀ ਨੂੰ ਵਿਚਾਰ ਵਿੱਚ ਰੱਖਦੇ, ਪਰ ਮੁੱਖ ਚੀਜ਼ ਵਿਚਾਰਨ ਵਾਲੀ ਇਹ ਹੈ ਕਿ ਹਰ ਭਗਤ ਹਰ ਕਾ ਪਿਆਰ ਹੈ। ਕਹਿੰਦੇ ਹਰੀ ਦੀ ਭਗਤੀ ਕੀ ਹੈ? ਕਹਿੰਦੇ ਭਗਤੀ ਅਸਲ ਵਿੱਚ ਪਿਆਰ ਨੂੰ ਹੀ ਕਹਿੰਦੇ ਨੇ ਕਿ ਰੱਬ ਨਾਲ ਜਿਨ੍ਹਾਂ ਦਾ ਪਿਆਰ ਹੈ, ਜਿਨ੍ਹਾਂ ਦਾ ਗੁਰਾਂ ਨਾਲ ਪਿਆਰ ਹੈ, ਅਸਲ ਵਿੱਚ ਭਗਤੀ ਇਹ ਹੁੰਦੀ ਹੈ। ਇਹ ਨਹੀਂ ਹੁੰਦੀ ਕਿ ਮੈਂ ਭਗਤੀ ਕਰਦਾ ਹਾਂ, ਨਾਮ ਜਪਦਾ ਹਾਂ। ਸਤਿਗੁਰੂ ਕਹਿੰਦੇ ਜੇ ਪਿਆਰ ਨਹੀਂ ਗੁਰਾਂ ਦੇ ਨਾਲ ਫਿਰ ਉਹ ਭਗਤੀ ਨਹੀਂ ਗਿਣੀ ਜਾਂਦੀ। ਭਗਤੀ ਮੁੱਖ ਚੀਜ਼ ਪ੍ਰੇਮਾ ਭਗਤੀ ਹੁੰਦੀ ਹੈ। ਪਾਖੰਡ ਭਗਤ ਨਾ ਹੋਵੇ ਦੁਬਿਧਾ ਬੋਲ ਖੁਆਰ। ਹੁਣ ਪਖੰਡ ਕਰਨ ਵਾਲਾ ਜੋ ਪਖੰਡੀ ਹੈ ਉਹਦੇ ਕੋਲੋਂ ਕਦੇ ਭਗਤੀ ਨਹੀਂ ਹੋ ਸਕਦੀ। ਪਖੰਡੀ ਆਦਮੀ ਨੂੰ ਭਗਤੀ ਨਾ ਤਾਂ ਚੰਗੀ ਲੱਗਦੀ। ਪਖੰਡੀ ਦੇਖਣ ਨੂੰ ਬਹੁਤ ਲੱਗਦਾ ਹੁੰਦਾ ਵੀ ਬੜਾ ਧਾਰਮਿਕ ਵਿਅਕਤੀ ਹੈ ਇਹ, ਉਹਦੀ ਪਰਖ ਕੀ ਹੈ? ਕਹਿੰਦੇ ਉਹਨੂੰ ਕਹੋ ਆਓ ਬੈਠ ਕੇ ਆਪਾਂ ਬਾਣੀ ਪੜ੍ਹੀਏ ਜਾਂ ਆਪਾਂ ਕੋਈ ਪਾਠ ਕਰੀਏ, ਉਹ ਉੱਥੋਂ ਦੌੜਨ ਨੂੰ ਕਰਦਾ। ਫਿਰ ਵੀ ਚੱਲੀਏ ਬਈ ਇੱਥੋਂ ਤਾਂ, ਹੁਣ ਇੱਥੇ ਤਾਂ ਭਗਤੀ ਦੀ ਗੱਲ ਹੋਣ ਲੱਗ ਪਈ। ਕਿਉਂਕਿ ਜਦੋਂ ਮੈਨੂੰ ਬਾਹਰਲੇ ਦਿੱਖ ਕਰਕੇ ਹੀ ਮਾਣ ਮਰਿਆਦਾ, ਬਾਹਰਲੇ ਬਾਣੇ ਕਰਕੇ ਹੀ ਲੋਕ ਮੈਨੂੰ ਪੂਜੀ ਜਾਂਦੇ, ਮੈਨੂੰ ਭਗਤੀ ਦੀ ਕੀ ਲੋੜ ਹੈ? ਬਾਹਰਲੇ ਦਿਖਾਵੇ ਨਾਲ ਹੀ ਉਹ ਦੁਨੀਆਂ ਨੂੰ ਪਖੰਡ ਕਰਕੇ ਆਪਣੀ ਪੂਜਾ ਕਰਾਉਂਦਾ, ਲੋਕਾਂ ਸਤਿਕਾਰ ਮਾਣ ਕਰਾਉਂਦਾ, ਪਰ ਅੰਦਰ ਕੁਛ ਨਹੀਂ ਉਹਦੇ। ਸਤਿਗੁਰੂ ਕਹਿੰਦੇ ਦੁਬਿਧਾ ਬੋਲ ਖੁਆਰ, ਉਹ ਦੁਬਿਧਾ ਦੇ ਬੋਲਾਂ ਕਰਕੇ, ਦਵੈਸ਼ ਸੰਬੰਧੀ ਗੱਲਾਂ ਕਰਨੇ ਕਰਕੇ ਖਰਾਬ ਹੀ ਹੁੰਦਾ ਫਿਰ। ਕਿਉਂ? ਬਾਹਰਲਾ ਦਿਖਾਵਾ ਤਾਂ ਸੀ ਬੜਾ ਗੁਰਮੁਖ ਪਿਆਰਾ, ਅੰਦਰੋਂ ਗੱਲਾਂ ਉਹਦੀਆਂ ਦੁਬਿਧਾ ਤੇ ਦਵੈਸ਼ ਦੀਆਂ ਨੇ। ਪਹਿਲਾਂ ਤਾਂ ਲੋਕ ਬੜੇ ਆਕਰਸ਼ਿਤ ਹੁੰਦੇ ਉਹਦੇ ਵੱਲ, ਵੀ ਚਲੋ ਭੱਜ ਕੇ ਜਾਂਦੇ ਨੇ ਵੀ ਬੜਾ ਪਹੁੰਚਾ ਲੱਗਦਾ, ਤੇ ਜਦੋਂ ਕੋਲ ਜਾਂਦੇ ਨੇ ਉਹ ਦਵੈਸ਼ ਦੀਆਂ ਗੱਲਾਂ ਸੁਣਦੇ ਨੇ, ਭਗਤੀ ਦੀ ਖੁਸ਼ਬੂ ਨਹੀਂ ਆਉਂਦੀ, ਫਿਰ ਪਿੱਛੇ ਨੂੰ ਹਟ ਜਾਂਦੇ ਨੇ। ਇਸ ਕਰਕੇ ਸਤਿਗੁਰੂ ਕਹਿੰਦੇ ਪਾਖੰਡ ਵਿੱਚ ਰਹਿ ਕੇ ਭਗਤੀ ਨਹੀਂ ਹੁੰਦੀ। ਉਹ ਬੰਦਾ ਜਿਹੜਾ ਹੈ ਸੰਗਤ 'ਚ ਨਹੀਂ ਬਹਿੰਦਾ, ਗੁਰਮੁਖਾਂ 'ਚ ਨਹੀਂ ਬੈਠਦਾ, ਉਹਦੇ ਲੱਛਣ ਸਤਿਗੁਰੂ ਆਪ ਕਥਨ ਕਰਦੇ ਨੇ। ਸੋ ਜਨ ਰਲਾਇਆ ਨਾ ਰਲੈ ਜਿਸ ਅੰਤਰ ਵਿਵੇਕ ਵਿਚਾਰ। ਜਿਹਦੇ ਅੰਦਰ ਵਿਵੇਕ ਵਿਚਾਰ ਹੈ, ਬਿਬ ਏਕ ਦੋ ਤੋਂ ਇੱਕ ਹੋਣ ਦਾ ਵਿਚਾਰ ਹੈ, ਉਹ ਗੁਰਮੁਖ ਜਨ ਸੰਸਾਰ ਨਾਲ ਮਿਲਾਇਆ ਹੋਇਆ ਮਿਲਦਾ ਨਹੀਂ, ਉਹ ਵੱਖਰਾ ਰਹਿੰਦਾ, ਭਾਵ ਨਵੇਕਲਾ। ਜਿਹੜਾ ਮਨਮੁਖ ਹੈ ਉਹਦੇ ਅੰਦਰ ਇਹ ਵਿਚਾਰ ਨਹੀਂ, ਉਹ ਵੀ ਵੱਖਰਾ ਹੀ ਰਹਿੰਦਾ। ਗੁਰਮੁਖ ਤਾਂ ਰਹਿੰਦੇ ਨੇ ਸੰਗਤ ਵਿੱਚ ਵੱਖਰੇ ਸੰਸਾਰ ਨਾਲੋਂ, ਸੰਸਾਰ ਨਾਲੋਂ ਟੁੱਟ ਕੇ ਸੰਗਤ 'ਚ ਬਹਿਣਾ, ਅਤੇ ਜਿਹੜੇ ਦੂਜੇ ਨੇ ਪਖੰਡੀ ਲੋਕ ਨੇ ਉਹ ਸੰਗਤ ਨਾਲੋਂ ਟੁੱਟ ਕੇ ਪਰੇ ਗੱਲਾਂ 'ਚ ਬਹਿਣਾ, ਹੋਰ ਕਰਮ ਕਰੀ ਜਾਣੇ, ਪਰ ਭਗਤੀ ਵਾਲੇ ਪਾਸੇ ਨੂੰ ਧਿਆਨ ਨਾ ਦੇਣਾ। ਸਤਿਗੁਰੂ ਕਹਿੰਦੇ ਇਹ ਤਾਂ ਦੱਸਦੇ ਆ ਕਿ ਇਸ ਦੱਸਣ ਦੇ ਨਾਲ ਸਾਨੂੰ ਆਪਣੇ ਮਨਾਂ ਦੇ ਅੰਦਰ ਤੱਕੜੀ 'ਚ ਪਾ ਕੇ ਆਪਣੇ ਆਪ ਦੀ ਤੋਲ ਕਰਨਾ, ਆਪਣਾ ਵਿਚਾਰ ਕਰਨਾ ਕਿ ਮੇਰੇ ਅੰਦਰ ਕੀ ਨੁਕਸ। ਜੋ ਗੁਰੂ ਸਾਹਿਬ ਕਹਿ ਰਹੇ ਨੇ ਇਹ ਮੇਰੇ ਅੰਦਰ ਕੋਈ ਨੁਕਸ ਹੈ ਤਾਂ ਨਹੀਂ ਇਹਦੇ ਨਾਲ ਦਾ, ਫਿਰ ਦੂਰ ਕਰੀਏ ਉਹਨੂੰ। ਇਸ ਕਰਕੇ ਸਤਿਗੁਰੂ ਦੇ ਸ਼ਬਦ ਦਾ ਭਾਵ ਹੁੰਦਾ, ਸਮਝਾਉਣ ਦਾ ਮਤਲਬ ਹੁੰਦਾ। ਸੋ ਸੇਵਕ ਹਰ ਆਖੀ ਹੈ ਜੋ ਹਰ ਰੱਖ ਹੈ ਔਰ ਤਾਰ। ਹੁਣ ਜਿਹੜਾ ਹਰੀ ਦਾ ਸੇਵਕ ਹੈ ਉਹਦੀ ਪਹਿਚਾਣ ਕੀ ਹੈ? ਕਹਿੰਦੇ ਜਿਹੜਾ ਹਰੀ ਨੂੰ, ਵਾਹਿਗੁਰੂ ਨੂੰ ਹਮੇਸ਼ਾ ਮਨ 'ਚ ਧਾਰ ਕੇ ਰੱਖਦਾ, ਵਸਾ ਕੇ ਰੱਖਦਾ, ਉਸੇ ਨੂੰ ਸੇਵਕ ਕਹਿਣਾ ਚਾਹੀਦਾ, ਜਿਹੜਾ ਹਿਰਦੇ 'ਚ ਨਾਮ ਨੂੰ ਵਸਾ ਕੇ ਰੱਖੇ। ਜਿਹਦੇ ਕੋਲ ਸਿਰਫ ਬਾਹਰਲਾ ਲਿਬਾਸ ਹੈ, ਹਿਰਦੇ 'ਚ ਨਾਮ ਦੀ ਕੋਈ ਗੱਲ ਹੀ ਨਹੀਂ ਹੈ, ਉਹ ਸੇਵਕ ਨਹੀਂ ਕਹਾ ਸਕਦਾ। ਸੇਵਕ ਕੌਣ ਹੁੰਦਾ? ਮਨ ਤਨ ਸੌਂਪੇ ਆਗੈ ਧਰੇ ਹਉਮੈ ਵਿੱਚ ਹੁਮਾਰ। ਉਹ ਮਨ ਜਿਹੜਾ ਗੁਰਾਂ ਨੂੰ ਸੌਂਪ ਦਿੰਦਾ, ਆਪਣਾ ਸਰੀਰ ਵੀ ਗੁਰਾਂ ਦੇ ਅੱਗੇ ਭੇਟਾ ਕਰ ਦਿੰਦਾ, ਫਿਰ ਅੰਤਹਿਕਰਨ 'ਚੋਂ ਹਉਮੈ ਜਿਹੜੀ ਹੈ ਨਾ, ਇਹ ਤੋਂ ਲੈ ਕੇ ਫਿਰ ਥੱਲੇ ਤੱਕ ਦੇ ਵਿਕਾਰਾਂ ਨੂੰ ਹਿਰਦੇ ਵਿੱਚੋਂ ਖਤਮ ਕਰ ਲੈਂਦਾ ਹੈ, ਕਿਉਂਕਿ ਉਹਦੇ ਅੰਦਰ ਨਾਮ ਦਾ ਵਾਸਾ ਹੋ ਗਿਆ ਹੈ। ਗੁਰਮੁਖ ਦਾ ਜੀਵਨ ਬਹੁਤ ਸਾਦਾ ਹੋ ਜਾਂਦਾ, ਦਿਖਾਵੇ ਤੋਂ ਹਟ ਕੇ ਐਸਾ ਦਿਖਾਵੇ ਵਾਲਾ ਵਿਅਕਤੀ ਹਮੇਸ਼ਾ ਕੋਸ਼ਿਸ਼ ਕਰਦਾ ਕਿ ਮੇਰੇ ਵੱਲ ਦੁਨੀਆਂ ਖਿੱਚੀ ਜਾਵੇ, ਆਕਰਸ਼ਿਤ ਹੋਵੇ, ਔਰ ਮੈਨੂੰ ਹਰੇਕ ਕੋਈ ਮਿਲੇ ਆ ਕੇ, ਹਰੇਕ ਕੋਈ ਮੇਰਾ ਸਤਿਕਾਰ ਕਰੇ। ਗੁਰਮੁਖ ਨੂੰ ਹੁਣ ਉਲਟ ਗੱਲ ਹੋ ਗਈ। ਗੁਰਮੁਖ ਸੋਚਦਾ ਇੱਧਰ ਨੂੰ ਨਾ ਕੋਈ ਦੇਖੇ ਮੇਰੇ ਵੱਲ ਨੂੰ, ਨਾ ਹੀ ਕਿਸੇ ਨੂੰ ਮੇਰਾ ਪਤਾ ਲੱਗੇ। ਉਹ ਆਪਣੇ ਆਪ ਨੂੰ ਗੁਪਤ ਕਰਨਾ ਸ਼ੁਰੂ ਕਰ ਦਿੰਦਾ। ਉਹ ਸੰਸਾਰ ਦੇ ਅੰਦਰ ਇਸ ਤਰ੍ਹਾਂ ਵਿਚਰਦਾ ਹੈ ਕਿ ਜਿਨ ਪਟ ਅੰਦਰ ਬਾਹਰ ਗੁੱਦਰ ਤੇ ਭਲੇ ਸੰਸਾਰ, ਤਿੰਨ ਨੇਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਉਹ ਇਸ ਤਰ੍ਹਾਂ ਆਪਣੇ ਆਪ ਨੂੰ ਤਬਦੀਲ ਕਰ ਲੈਂਦਾ ਕਿ ਕਿਸੇ ਨੂੰ ਸਮਝ ਨਾ ਲੱਗੇ। ਧੰਨ ਗੁਰਮੁਖ ਸੋ ਪ੍ਰਵਾਨ ਹੈ ਜੇ ਕਦੇ ਨਾ ਆਵੈ ਹਾਰ। ਗੁਰਮੁਖ ਉਹ ਪ੍ਰਵਾਨ ਹੋ ਗਏ ਨੇ ਰੱਬ ਦੇ ਕੋਲੇ, ਧੰਨਤਾ ਦੇ ਯੋਗ, ਜਿਨ੍ਹਾਂ ਨੇ ਕਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਾਇਆ ਆਦਿਕ ਜਿਹੜੇ ਵਿਸ਼ੇ ਵਿਕਾਰ, ਇਹਨਾਂ ਤੋਂ ਕਦੇ ਹਾਰਦੇ ਨਹੀਂ। ਉਹ ਇਹਨਾਂ ਨੂੰ ਜਿੱਤ ਲੈਂਦੇ ਨੇ, ਵਿਸ਼ਿਆਂ ਵਿਕਾਰਾਂ ਨੂੰ, ਜਿਹੜੇ ਕਦੇ ਹਾਰੇ ਨਹੀਂ ਹਨ। ਮਨ ਨੂੰ ਜਿਨ੍ਹਾਂ ਨੇ ਜਿੱਤਿਆ ਹੈ ਹਮੇਸ਼ਾ, ਉਹ ਗੁਰਮੁਖ ਪ੍ਰਵਾਨ ਹੋ ਜਾਂਦੇ ਨੇ, ਉਹਨਾਂ ਉੱਤੇ ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ। ਕਰਮ ਮਿਲੇ ਤਾਂ ਪਾਈਐ, ਬਿਨ ਕਰਮੈ ਪਾਇਆ ਨਾ ਜਾਏ। ਜਦੋਂ ਗੁਰਾਂ ਦੀ ਹੁੰਦੀ ਕਰਮ, ਕਰਮ ਹੁੰਦੀ ਵਿਸ਼ੇਸ਼ ਕਿਰਪਾ, ਅਨੁਗ੍ਰਹਿ ਕਹਿੰਦੇ ਜਿਹਨੂੰ, ਜਦੋਂ ਗੁਰਾਂ ਦੀ ਕਿਰਪਾ ਹੁੰਦੀ ਹੈ ਤਾਂ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਹੁਣ ਗੁਰੂ ਸਾਹਿਬ ਦੀ ਕਿਰਪਾ ਤੋਂ ਬਿਨਾਂ ਹੋਰ ਕਿਸੇ ਤਰੀਕੇ ਨਾਲ ਵੀ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਲੱਖ ਚੌਰਾਸੀ ਹੀ ਤਰਸਦੇ ਜਿਸ ਮੇਲੇ ਸੋ ਮਿਲੇ ਹਰ ਆਏ। 84 ਲੱਖ ਜੂਨੀਆਂ ਨੇ, ਇਹਨਾਂ ਜੂਨੀਆਂ ਦੇ ਜਿੰਨੇ ਜੀਵ ਨੇ ਸਾਰੇ ਪਰਮਾਤਮਾ ਦੇ ਦਰਸ਼ਨਾਂ ਨੂੰ ਤਰਸਦੇ ਨੇ ਵੀ ਕਾਸ਼ ਮੇਰਾ ਵੀ ਭਲਾ ਹੋ ਜਾਂਦਾ, ਦੇਖਣ ਨੂੰ ਭਾਵੇਂ ਕੋਈ ਕੈਸਾ ਵੀ ਲੱਗੇ, ਪਰ ਹਰ ਕੋਈ ਆਪਣਾ ਭਲਾ ਚਾਹੁੰਦਾ ਹੁੰਦਾ ਹੈ। ਪਰ ਜਿਹਨੂੰ ਆਪਣੇ ਨਾਲ ਵਾਹਿਗੁਰੂ ਅਕਾਲ ਪੁਰਖ ਸਤਿਗੁਰੂ ਦੀ ਕਿਰਪਾ ਹੋ ਜਾਂਦੀ, ਗੁਰਾਂ ਨਾਲ ਮਿਲਦੇ ਨੇ ਪਹਿਲਾਂ ਅਕਾਲ ਪੁਰਖ, ਫਿਰ ਉਹ ਗੁਰਾਂ ਨਾਲ ਮਿਲ ਕੇ ਸਾਡੇ ਨਾਲ ਆ ਕੇ ਮਿਲਦਾ, ਕਹਿੰਦੇ ਅਕਾਲ ਪੁਰਖ ਜੀ ਕਹਿੰਦੇ ਨੇ, ਕਹਿੰਦੇ ਜਦ ਤੱਕ ਤੁਸੀਂ ਸਤਿਗੁਰੂ ਨੂੰ ਨਹੀਂ ਮਿਲਦੇ ਉਦੋਂ ਤੱਕ ਅਸੀਂ ਨਹੀਂ ਮਿਲਦੇ ਤੁਹਾਨੂੰ, ਕਿਉਂਕਿ ਕਾਨੂੰਨ ਹੈ ਗੁਰਪ੍ਰਸਾਦ, ਕਾਨੂੰਨ ਹੈ ਕਿ ਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਹੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਤਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਐਸੇ ਜਿਹੜੇ ਸੰਸਾਰ ਦੇ ਜੀਵ ਨੇ ਪਰਮਾਤਮਾ ਨੂੰ ਜੇ ਮਿਲਣਾ ਚਾਹੁੰਦੇ ਨੇ, ਉਹ ਗੁਰੂ ਵਾਲੇ ਬਣ ਜਾਓ। ਨਾਨਕ ਗੁਰਮੁਖ ਹਰ ਪਾਇਆ ਸਦਾ ਹਰ ਨਾਮ ਸਮਾਏ। ਜਿਹੜੇ ਗੁਰਮੁਖਾਂ ਨੇ ਵਾਹਿਗੁਰੂ 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 ਨਾਮ ਵਿੱਚ ਸਮਾ ਕੇ ਪਰਮਾਤਮਾ ਨੂੰ ਪ੍ਰਾਪਤ ਕੀਤਾ ਹੈ, ਉਹਨਾਂ ਨੂੰ ਕਹਿੰਦੇ ਇਹ ਹੈ ਗੁਰਮੁਖ ਪਿਆਰਾ। ਗੁਰਮੁਖਾਂ ਨੇ ਵਾਹਿਗੁਰੂ ਵਾਹਿਗੁਰੂ ਜਪ ਕੇ ਵਾਹਿਗੁਰੂ ਵਿੱਚ ਲੀਨਤਾ ਪ੍ਰਾਪਤ ਕੀਤੀ। ਨਾਨਕ ਗੁਰਮੁਖ ਹਰ ਪਾਇਆ, ਗੁਰਮੁਖਾਂ ਨੇ ਪਾਇਆ ਹਰੀ ਨੂੰ, ਔਰ ਵਾਹਿਗੁਰੂ ਦੇ ਵਿੱਚ ਨਾਮ ਦੇ ਰਾਹੀਂ ਉਹ ਪਰਮਾਤਮਾ ਵਿੱਚ ਸਮਾ ਕੇ ਨਾਮੀ ਦੀ ਪ੍ਰਾਪਤੀ ਉਹਨਾਂ ਨੂੰ ਨਾਮ ਰਾਹੀਂ ਹੋਈ ਹੈ। ਨਾਮ ਵੀ ਨਾਮੀ ਤੋਂ ਹੀ ਮਿਲਿਆ, ਗੁਰਾਂ ਨੇ ਨਾਮ ਦਿੱਤਾ, ਗੁਰਾਂ ਨੇ ਨਾਮ ਦਿੱਤਾ ਉਹਨੂੰ ਵਾਹਿਗੁਰੂ, ਅਤੇ ਵਾਹਿਗੁਰੂ ਜਪ ਕੇ ਉਹ ਵਾਹਿਗੁਰੂ ਵਿੱਚ ਹੀ ਸਮਾ ਗਏ ਨੇ, ਵਾਹਿਗੁਰੂ ਵਿੱਚ ਲੀਨ ਹੋ ਗਏ ਨੇ।